गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है हर गोपाल विश्वंबर दास। इस विच आप जी ने दर्शाया है, सतगुरां दे बचन की कदर उ पा सकता है जिहड़ा माइकी जीवन तो मरिया होवे ते आत्मक जीवन विच गड़ूंद होवे, जिहड़ा भावना के तल ते रह के जीवंदा होवे। क्योंकि कई बार असी देखते हाँ कि गुरु महाराज या महापुरख कोई बचन करते हैं, कई बारी तो असी सारी सारी उम्र सेवा करके भी उस बचन नू नहीं कमा पाते, कई बारी तो असी गुरमुख अवस्था ते अपड़ के भी असी उन्हां ते पैरा नहीं दे पाते। इसका कारण यह है कि असी बुद्धिमंडल विच विचरण वाले जीव हाँ। कई बारी सूखम होमें आ जाती है, कई बारी पदार्थक मोह अगे आ जाता है, ते कई बारी साड़ी अपनी सियाणप अड़िका पा देंदी है बचन कमाउण नूं। सो अज दे लिखत विच ये दर्शाया गया है, सतगुर दा बचन जिहड़ा है वह अमुल फुरमान है। जिन्हां दे अंदर तो पदार्थ का मोह है, उन्हां दे सामणे बचन कोई मुल नहीं रखता, पदार्थ ही ये चंगे लगते हैं। पर जिन्हां दे नैण हैं, जिहड़े मोह माया तो उपर उठ गए हैं, जिहड़े सिदकी हैं, वह इस बचन सिर तो की कुछ वार सकते हैं, ये दर्शाया है। इस तो इलावा होर भी कई उपदेश सानू इस तो मिलणगे कि जे विद्या असी जीदान पा के प्राप्त करते हाँ तो वह विद्या सानू सेध देती है, तो जे जीदान प्राप्त नहीं करते तो फिर विद्या प्राप्त करते हाँ तो विद्या जिहड़ा साडा सुभाव है उसनू और त्रिखा करती है। इस तरह जे प्रैक्टिकल असी नाम नू कमाते हाँ, उसका तरीका भी दर्शाया है, तो यह नाम जिहड़ा है नाम पदार्थ बनता है। इस तों इलावा जिहड़ा खाण पीण या पंजा इंद्रियां का जिहड़ा रस है, स्वाद है, उस तों इलावा जिहड़ा अंतरमुख का स्वाद है, उसकी भी एक झलक सानू इस लिखत विचों सुनन नू मिलेगी। तो एक होर गल भी दर्शाई गई है कि गुर कया साकार कमावो गुर की करणी काय तावो। जे गुरु दे कहे अनुसार असी चलांगे तो सुखी होवांगे, ते जे गुरु की करनी वल ध्यान देवांगे, क्योंकि साड़ी बुद्धि तो उन्हां दी करनी नू समझ नहीं सकती, इस करके साड़ा सिद्धक जिहड़ा है वह डोल जाएगा। सो ये सारियां विचारां इस लिखत विच दर्शाईयां गईयां हन, किवें एक पिता जिहड़ा सिखी सिद्धक विच परपक सी अपने बच्चे नू सिखी विच लाउणा चाहुंदा सी, वह कलगीधर पातशाह कोल उसनू भेजदा है, अगों किवें उसनू बचन आउंदा है, किवें उसका सिद्धक डोल पैंदा है, ते बचन नू पदार्थ नालों एक सस्ती चीज़ समझदा है, पदार्थ नू उस तों उपर समझदा है, ते किवें कदर वाले कोल जदों ये गल पहुँचदी है तां उह सतगुर दे बचन लई अपना की कुछ वारदा है, ते अंत की नतीजा निकलदा है। आओ प्यार नाल सरवण करन दी कोशिश करिए जी। पहला, 250 साल तो वधीक समा बीतिया है कि सिकंदर यूनानी ने हिंद ते हमला किया। इस पंज पाणिया की धरती ते बहादुर राजा पुरूरवस ने ओ मुकाबला किया ते बहादुरी दिखाई कि सिकंदर अशश कर उठा। जद राजा मैदाने जंग विच इकला रह गया, पुत्रा समेत सब सेना तैते हो गई, तो वह हाथी तो उतर घोड़े ते चढ़न लगा सी कि सिकंदर आ पुजा ते कहण लगा, पुरुष दस सिकंदर तेरे नाल की सलूक करे। तां उस अभय सूरमे ने पूरे हौसले विच किया, ओ जो एक पातशाह दा दूसरे पातशाह तो हक है। सिकंदर ने खुश होकर उसनू जफी पा ली ते उसका मित्र बन गया। उसका राज भाग मोड़ दे तुस, सगों होर इलाका नाल दे दे तुस। फिर सिकंदर सतलुज के किनारे तक वध्या, पर उस दियां फौजां पंजाबियां दी बहादुरी तो मूँह मोड़ गईयां ते अगों वधणों ना कीतियों ने। सिकंदर तद पिछे मुड़िया ते कुछ चिर बाद दरिया दे रस्ते दखण रुख समुंदर वल नू टुर पिया। जदों मुल्तान पुजा तां इत्थे बड़ी सख्त लड़ाई फेर होई। ये राजधानी सी एक पंजाबी वीर कौम दी, जिस नू मलोई आखदे सन। जापदा है कि इन्हां दे नां तो ही राजधानी दा नां मुल्तान पिया सी। ये लोग राजा नहीं सन रखदे, पंचायती राज करते सन। सिकंदर नाल ये लोग ऐसे लड़े कि उसनू भी इन्हां दी बहादुरी का लोहा मनना पिया। ਇਸ ਯੁੱਧ ਵਿੱਚ ਸਿਕੰਦਰ ਆਪ ਜ਼ਖਮੀ ਹੋ ਗਿਆ ਸੀ, ਪਰ ਉਹ ਥੋੜ੍ਹੇ ਇਹ ਬਹੁਤੇ ਅੰਤ ਵਿਚਾਰੇ ਹਾਰ ਨੂੰ ਸਿਰ 'ਤੇ ਪੁੱਜੀ ਦੇਖਣ ਲੱਗ ਪਏ। ਤਦ ਮਲੋਈਆਂ ਦੇ ਇੱਕ ਹਿੱਸੇ ਨੇ ਸੁਲਹਿ ਕਰ ਲੈਣੀ ਮੰਨ ਲਈ, ਪਰ ਜੋ ਬਹੁਤ ਵੀਰ ਅਤੇ ਰਾਠ ਸਨ ਉਹ ਰਾਜਧਾਨੀ ਛੱਡ ਕੇ ਦੱਖਣ ਰੁੱਖ ਨਿਕਲ ਗਏ ਅਤੇ ਮੱਧ ਹਿੰਦ ਵਿੱਚ ਜਾ ਵਸੇ। ਉਸ ਇਲਾਕੇ ਦਾ ਨਾਂ ਖਿਆਲ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਨਾਮ ਤੋਂ ਮਾਲਵਾ ਪਿਆ। ਇਸ ਦੀ ਰਾਜਧਾਨੀ ਉਜੈਨ ਇੱਕ ਪ੍ਰਸਿੱਧ ਨਗਰ ਬਣਿਆ। ਇਹ ਸ਼ਹਿਰ ਹਿੰਦ ਦੀ ਮਾਨੋ ਰਾਜਧਾਨੀ ਹੋ ਗਿਆ ਸੀ। ਜਦੋਂ ਕਿ ਰਾਜਾ ਵਿਕਰਮਾਦਿੱਤ ਰਾਜ ਕਰਦਾ ਅਤੇ ਹਿੰਦ ਦੇ ਵੈਰੀ ਸ਼ਾਕਾ ਲੋਕਾਂ ਨੂੰ ਪਰਾਜੈ ਕਰਦਾ ਸੀ। ਸਮੇਂ ਬੀਤ ਗਏ, ਹਿੰਦ ਦੀ ਸੁਤੰਤਰਤਾ ਅਤੇ ਐਸ਼ਵਰਜ ਦਾ ਸੂਰਜ ਅਸਤ ਹੋ ਗਿਆ, ਪਰ ਵਿਕਰਮਾਦਿੱਤ ਦੀ ਉਹ ਨਗਰੀ ਉਜੈਨ ਵਸਦੀ ਰਹੀ ਅਤੇ ਹੁਣ ਤੱਕ ਵਸਦੀ ਹੈ। ਇਸ ਨਗਰ ਵਿੱਚ ਅੱਜ ਅਸੀਂ ਇੱਕ ਪਿਤਾ ਨੂੰ ਵੇਖ ਰਹੇ ਹਾਂ। ਪਿਤਾ ਇੱਕ ਤਖਤਪੋਸ਼ ਉੱਤੇ ਘਰ ਦੇ ਵਿਹੜੇ ਵਿੱਚ ਬੈਠਾ ਹੈ। ਪੁੱਤਰ ਬਾਹਰੋਂ ਆਇਆ ਹੈ। ਪੁੱਤਰ ਨੇ ਆ ਕੇ ਨਮਸਕਾਰ ਕੀਤੀ, ਪਰ ਪਿਤਾ ਨੇ ਉੱਤਰ ਨਹੀਂ ਦਿੱਤਾ। ਉਹ ਰਹਿਰਾਸ ਦਾ ਪਾਠ ਕਰ ਰਿਹਾ ਸੀ। ਪੁੱਤਰ ਪਟੜੀ ਲੈ ਕੇ ਬੈਠ ਗਿਆ ਅਤੇ ਪਾਠ ਸੁਣਦਾ ਰਿਹਾ। ਭੋਗ ਪਏ ਅਤੇ ਪਿਤਾ ਨੇ ਅਰਦਾਸ ਕੀਤੀ। ਪੁੱਤਰ ਨੇ ਸੁਣੀ, ਮੱਥਾ ਟੇਕਿਆ, ਫਿਰ ਬੈਠ ਗਏ ਅਤੇ ਵਾਰਤਾਲਾਪ ਛਿੜ ਪਈ। ਪਿਤਾ, ਵਿਸ਼ਵੰਬਰ ਦਾਸ, ਬੇਟਾ, ਹੁਣ ਵੀ ਕਿਸੇ ਸਾਧੂ ਨੂੰ ਮਿਲ ਕੇ ਆਏ ਹੋ? ਪੁੱਤਰ ਹਰਗੋਪਾਲ, ਹਾਂ ਪਿਤਾ ਜੀ, ਪਰ ਪੱਲੇ ਕੁਛ ਨਹੀਂ ਬਚਦਾ। ਛੇਕੜ ਉਸ ਵੈਸ਼ਨਵ ਦੀ ਕਿਰਿਆ ਕੁਛ ਦਿਲ ਨੂੰ ਭਾਉਂਦੀ ਹੈ। ਪਿਤਾ, ਕਾਨੇ ਹਾਂ ਕਾਨੇ, ਗੰਨੇ ਦੁਰਲੱਭ, ਮਿਠਾਸ ਨਹੀਂ, ਰਸ ਨਹੀਂ, ਵੈਸ਼ਨਵ ਦੀ ਵੀ ਕਿਰਿਆ ਮਾਤਰ ਹੈ, ਜੀਵਨ ਕਣੀ ਨਹੀਂ। ਜੀਵਨ ਕਣੀ ਵਾਲਾ ਇਹੋ ਆਪਣਾ ਗੁਰੂ ਘਰ ਹੈ, ਸ੍ਰੀ ਗੁਰੂ ਨਾਨਕ ਦੇਵ ਦਾ ਘਰ, ਜਿਸ ਦੀ ਗੱਦੀ 'ਤੇ ਇਸ ਵੇਲੇ ਗੋਬਿੰਦ ਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜ ਰਹੇ ਹਨ। ਉਹ ਹਨ ਜੀਵਦੇ ਜਾਗਦੇ, ਜੀਵਨਾਂ ਦੇ ਮਾਲਕ ਅਤੇ ਜੀਵਨਾਂ ਦੇ ਦਾਤੇ, ਜਿਨ੍ਹਾਂ ਪਾਸ ਇਸ ਦਾਤ ਦੇ ਭੰਡਾਰ ਭਰੇ ਪਏ ਹਨ। ਉਹਨਾਂ ਦੀ ਸ਼ਰਨ ਵਿੱਚ ਪਦਾਰਥ ਲੱਜਦਾ ਹੈ, ਔਰਥੋਂ ਤਾਂ ਪਦ ਪੱਲੇ ਪੈਂਦਾ ਹੈ, ਪਰ ਜਿਸ ਨੂੰ ਪਦ ਜਣਾਉਂਦਾ ਹੈ ਉਹ ਸ਼ੈ ਸੱਚਮੁੱਚ ਹੈ, ਅਣਹੋਂਦ ਨਹੀਂ, ਵਜੂਦ ਰੱਖਦੀ ਹੈ, ਉਹ ਹੈ, ਸੱਤਿਅ ਹੈ। ਉਸਨੂੰ ਮੈਂ ਕਹਿੰਦਾ ਹਾਂ ਪਦਾਰਥ। ਪਦ ਜਾਂ ਉਸਦਾ ਅਰਥ ਮਾਤਰ ਯਾਨੀ ਮਾਇਨੇ ਮਾਤਰ ਨਾ, ਪਰ ਜਿਸ ਨੂੰ ਉਹ ਪਦ ਜਣਾਵੇ ਉਹ ਸੱਤਿਅ ਵਸਤੂ ਆਪ। ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ। ਸੱਚਾ ਗੁਰੂ ਮੇਰਾ ਗੁਰੂ ਹੈ। ਜਿਸ ਪਾਸ ਪਦ ਹੈ, ਅਰਥ ਹੈ, ਅਤੇ ਜਿਸ ਨੂੰ ਪਦ ਅਤੇ ਅਰਥ ਜਣਾਉਂਦੇ ਹਨ ਉਸ ਸਤ ਵਸਤੂ ਨੂੰ ਉਹ ਜਾਣਦਾ ਹੈ, ਉਸ ਸਤ ਵਸਤੂ ਨੂੰ ਉਹ ਪ੍ਰਾਪਤ ਹੈ, ਜਾਂ ਇਉਂ ਕਹੋ ਕਿ ਉਸ ਨੂੰ ਉਹ ਸਤ ਵਸਤੂ ਪ੍ਰਾਪਤ ਹੈ। ਫਿਰ ਉਸ ਤੱਕ ਉਹ ਅਪੜ ਸਕਦਾ ਹੈ ਅਤੇ ਉਸਦਾ ਗਿਆਨ ਦੇ ਸਕਦਾ ਹੈ। ਪੁੱਤਰ, ਮੇਰੀ ਗੱਲ ਸੁਣ ਕੇ ਕਾਬਰੀ ਨਾ, ਮੈਂ ਕੋਈ ਪੰਡਿਤ ਨਹੀਂ, ਤੂੰ ਪੜ੍ਹਿਆਂ ਦੀ ਸੰਗਤ ਕਰਦਾ ਹੈ, ਖੱਟ ਸ਼ਾਸਤਰ ਦੇ ਪਦਾਰਥਾਂ ਨੂੰ ਸੁਣਦਾ ਹੈ। ਤੂੰ ਕਹੇਗਾ ਨਿਆਇਕਾਂ ਦੇ ਪਦਾਰਥ ਤਾਂ 16 ਹਨ, ਵੈਸ਼ੇਸ਼ਕਾਂ ਦੇ 7 ਹਨ, ਸਾਂਖੇ ਦੀ ਇਸ ਤਰ੍ਹਾਂ ਦੀ ਗਿਣਤੀ 25 ਹੈ, ਪਤੰਜਲੀ ਦੀ 26, ਵੇਦਾਂਤ ਦੀ 2। ਤੂੰ ਕਹੇਗਾ ਕਿ ਇਹ ਮੇਰਾ ਬਾਪ ਨਵੀਂ ਗੱਲ ਕੀ ਕਹਿ ਰਿਹਾ ਹੈ, ਨਾ ਸੁਣੀ ਨਾ ਪੜ੍ਹੀ। ਪਰ ਪੁੱਤਰ, ਮੇਰਾ ਭਾਵ ਹੋਰ ਹੈ। ਮੈਨੂੰ ਪਤਾ ਨਹੀਂ ਗੁਰੂ ਘਰ ਵਿੱਚ ਕਿੰਨੇ ਪਦਾਰਥ ਹੈ, ਪਰ ਮੇਰੀ ਨਜ਼ਰ ਵਿੱਚ ਨਾਮ ਪਦਾਰਥ ਹੈ। ਮੇਰੇ ਗੁਰੂ ਦੀ ਬਾਣੀ ਨਾਮ ਨੂੰ ਪਦਾਰਥ ਦੱਸਦੀ ਹੈ। ਇਹ ਇੱਕ ਪਦ ਹੈ, ਇਸ ਪਦ ਵਿੱਚ ਅਰਥ ਹੈ, ਅਤੇ ਇਸ ਵਿੱਚ ਉਹ ਹੈ ਕਿ ਜਿਸ ਨੂੰ ਇਹ ਜਣਾਉਂਦਾ ਹੈ ਅਤੇ ਉਹ ਸਾਡੇ ਜਾਣਨ ਯੋਗ ਅਤੇ ਪ੍ਰਾਪਤ ਕਰਨ ਦੇ ਯੋਗ ਹੈ। ਕਿਵੇਂ ਆਖਾਂ, ਇਹ ਨਿਰੇ ਪੜ੍ਹਨ ਪੜ੍ਹਾਉਣ ਦੀ ਗੱਲ ਨਹੀਂ, ਇਹ ਤਾਂ ਕਮਾਈ ਹੈ, ਘਾਲ ਹੈ, ਜੀਵਨ ਹੈ, ਮਿਹਰ ਹੈ, ਜੀਦਾਨ ਹੈ, ਇਹ ਗਿਆਨ ਹੈ, ਪ੍ਰਾਪਤੀ ਹੈ, ਸਹਿਜ ਹੈ। ਜਾਂ ਅਨੰਦਪੁਰ ਸਿਦਕ ਦੇ ਬੇੜੇ ਪਾਰ, ਜਾਂ ਉਹ ਪਦ ਵੀ ਦੇਣਗੇ, ਅਰਥ ਵੀ ਦੇਣਗੇ, ਅਤੇ ਜੋ ਪਦ ਅਤੇ ਅਰਥ ਦਾ ਲੱਖ ਹੈ ਉਹ ਵੀ ਦੇਣਗੇ, ਅਤੇ ਤੂੰ ਪਦਾਰਥ ਵਾਲਾ ਵੀ ਹੋ ਜਾਵੇਂਗਾ। ਹਰਗੋਪਾਲ, ਪਿਤਾ ਜੀ, ਦੂਰ ਦੀ ਪੰਧ ਹੈ, ਬੜੀ ਹੀ ਦੂਰ ਹੈ, ਸੁਭਾਅ ਸੁਖ ਰਹਿਣਾ ਹੈ, ਹਾਲੇ ਵੈਸ਼ਨਵ ਨਾਲ ਦਿਲ ਪਰਚਿਆ ਹੋਇਆ ਹੈ। ਪਿਤਾ ਯਾਨੀ ਵਿਸ਼ੰਬਰ ਦਾਸ, ਬੇਟਾ ਗੱਲਾਂ ਬਾਤਾਂ ਹਾਸ ਬਿਲਾਸ ਕੰਨ ਰਸ ਮਨ ਰਸ ਘੜੀ ਦੇ ਪਰਚਾਵੇ ਕੁਛ ਕੁਛ ਦਇਆ ਸਰੀਰ ਦੀ ਸਫਾਈ ਮਾਤਰ ਹੈ। ਜੀਵਨ ਨਾ ਉਸ ਪਾਸ ਹੈ ਨਾ ਦੇ ਸਕਦਾ ਹੈ। ਤੂੰ ਸੁਣਦਾ ਹੈ ਸ਼ਾਸਤਰ ਉਕਤੀਆਂ ਜੋ ਸੰਸੇ ਨੂੰ ਪਾਲ ਰਹੀਆਂ ਹਨ। ਖੇਲਾਂ ਪਰਚਾਵੇ ਵਿਦਵਤਾ ਦੀ ਕੋਟਾ ਕਾਟੀ ਤਾਂ ਹੋਰ ਥਾਂ ਮਿਲ ਜਾਂਦੀ ਹੈ, ਪਰ ਜੀਵਨ ਇਹ ਦੁਰਲੱਭ ਹੈ। ਮੈਂ ਵਿਦਿਆ ਅਤੇ ਸਫਾਈ ਦਾ ਵਿਰੋਧੀ ਨਹੀਂ, ਪਰ ਬੇਟਾ ਵਿਦਿਆ ਵੀ ਜੀਦਾਨ ਪ੍ਰਾਪਤਾਂ ਨੂੰ ਰਸਦਾਇਕ ਹੈ ਅਤੇ ਅਪ੍ਰਾਪਤੀ ਨੂੰ ਤੀਖਣ ਬੁੱਧੀ ਅਤੇ ਦਿਮਾਗੀ ਵਾਕ ਦੀ ਮਾਤਰ ਦੀ ਦਾਤੀ ਹੈ। ਅਕਸਰ ਤਾਂ ਇਹ ਜੈਸਾ ਸੁਭਾਅ ਹੋਵੇ ਉਸੇ ਨੂੰ ਹੀ ਤ੍ਰਿਖਾ ਕਰ ਦਿੰਦੀ ਹੈ। ਹਾਂਜੀ ਫਿਰ ਦੁਹਰਾ ਦੇਈਏ, ਮੈਂ ਵਿਦਿਆ ਅਤੇ ਸਫਾਈ ਦਾ ਵਿਰੋਧੀ ਨਹੀਂ, ਪਰ ਬੇਟਾ ਵਿਦਿਆ ਵੀ ਜੀਦਾਨ ਪ੍ਰਾਪਤਾਂ ਨੂੰ ਰਸਦਾਇਕ ਹੈ ਅਤੇ ਅਪ੍ਰਾਪਤਾਂ ਨੂੰ ਤੀਖਣ ਬੁੱਧੀ ਅਤੇ ਦਿਮਾਗੀ ਵਾਕ ਵੀ ਮਾਤਰ ਦੀ ਦਾਤੀ ਹੈ। ਅਕਸਰ ਤਾਂ ਇਹ ਜੈਸਾ ਸੁਭਾਅ ਹੋਵੇ ਉਸੇ ਨੂੰ ਹੀ ਤ੍ਰਿਖਾ ਕਰ ਦਿੰਦੀ ਹੈ। ਪੁੱਤਰ, ਮੇਰੇ ਦਿਲ ਵਿੱਚ ਕੋਈ ਅਤ੍ਰਿਪਤੀ ਹੈ ਜੋ ਤ੍ਰਿਪਦੀ ਨਹੀਂ, ਇਸ ਕਰਕੇ ਹਰ ਨਵੇਂ ਆਏ ਸਾਧੂ ਦੇ ਮਗਰ ਉੱਠ ਪਾਈਦਾ ਹਾਂ। ਹਾਂ ਇੰਨਾ ਹੋ ਗਿਆ ਹੈ ਕਿ ਸਾਧੂਆਂ ਦੇ ਉਚਾਰੇ ਸ਼ਾਸਤਰਾਂ ਦੇ ਪਦ ਪਦਾਰਥ ਸਮਝ ਲੈਂਦਾ ਹਾਂ ਅਤੇ ਦਿਮਾਗੀ ਸਵਾਦ ਕਈ ਵਾਰ ਆ ਜਾਂਦਾ ਹੈ। ਪਿਤਾ, ਬੇਟਾ ਕੋਈ ਸਵਾਦ ਸਰੀਰ ਦੇ, ਕੋਈ ਮਨ ਦੇ, ਕੋਈ ਬੁੱਧੀ ਦੇ। ਆਪੇ ਦਾ ਰਸ ਅਤੇ ਰਾਮ ਰਸ ਵੱਖਰੇ ਰਸ ਹਨ। ਹੌਕਾ ਲੈ ਕੇ ਦੂਰ ਕਾਂ ਦੀ, ਬੇਟਾ ਦੁਨੀਆਂ ਦੇ ਧਨ ਪਦਾਰਥ ਨੇ ਕਿਸੇ ਛਿਨ ਆਉਣਾ ਅਤੇ ਕਿਸੇ ਛਿਨ ਟੁਰ ਜਾਣਾ ਹੈ। ਫਿਰ ਜੀਵਨ ਨਿਤ ਨਹੀਂ, ਛਿਨ ਛਿਨ ਕਰਕੇ ਕਾਲ ਜਾ ਰਿਹਾ ਹੈ। ਜੀਵ ਛਿਨ ਛਿਨ ਭੁੱਲ ਵਿੱਚ ਹੈ, ਛਿਨ ਛਿਨ ਕਰਕੇ ਉਮਰ ਵਿਹਾ ਰਹੀ ਹੈ। ਮੌਤ ਦੀ ਛਿਨ ਨੇ ਨਾ ਜੀਵਨ ਲੜੀ ਦੀਆਂ ਛਿੰਨਾਂ ਦੇ ਵਿੱਚ ਅਣਜਾਣੇ ਆ ਜਾਣਾ ਹੈ ਅਤੇ ਜੀਵ ਨੂੰ ਭਾਗਹੀਨ ਲੈ ਟੁਰਨਾ ਹੈ। ਤਾਂ ਤੇ ਕੋਈ ਉਪਰਾਲਾ ਲੱਭ ਕੇ ਕਿਵੇਂ ਹਰ ਛਿਨ ਸੰਭਾਲੀ ਜਾਵੇ। ਜੇ ਹਰ ਛਿਨ ਸੰਭਲ ਕੇ ਲੰਘਣ ਲੱਗ ਜਾਵੇ ਤਾਂ ਇਹਨਾਂ ਸੰਭਲੀਆਂ ਛਿੰਨਾਂ ਦੇ ਵਿੱਚ ਹੀ ਕਿਸੇ ਵੇਲੇ ਉਸ ਛਿੰਨ ਨੇ ਆ ਜਾਣਾ ਹੈ ਕਿ ਜਿਸ ਨੇ ਕਾਲ ਫਾਸ ਕੱਢ ਦੇਣੀ ਹੈ। ਛਿੰਨ ਕਾਲ ਦਾ ਨਿੱਕਾ ਜਿਹਾ ਹਿੱਸਾ ਹੈ, ਪਰ ਛਿੰਨ ਛਿੰਨ ਸੰਭਾਲਿਆਂ ਤ੍ਰੈ ਕਾਲ ਸੰਭਾਲੇ ਜਾਂਦੇ ਹਨ। ਹਰ ਛਿੰਨ ਜਦ ਨਾਮ ਨਾਲ ਪਰੋਹ ਹੋ ਜਾਂਦੀ ਹੈ ਤਾਂ ਲਗਾਤਾਰ ਹੋ ਜਾਂਦੀ ਹੈ, ਰਸ ਪੈ ਜਾਂਦਾ ਹੈ। ਹਾਂ ਤਦ ਨਾਮ ਬਣ ਜਾਂਦਾ ਹੈ ਨਾਮ ਪਦਾਰਥ। ਹਾਂਜੀ ਫਿਰ ਦੁਹਰਾ ਦੇਈਏ, ਛਿੰਨ ਕਾਲ ਦਾ ਨਿੱਕਾ ਜਿਹਾ ਹਿੱਸਾ ਹੈ, ਪਰ ਛਿੰਨ ਛਿੰਨ ਸੰਭਾਲਿਆਂ ਤ੍ਰੈ ਕਾਲ ਸੰਭਾਲੇ ਜਾਂਦੇ ਹਨ। ਹਰ ਛਿੰਨ ਜਦ ਨਾਮ ਨਾਲ ਪਰੋਹ ਹੋ ਜਾਂਦੀ ਹੈ ਤਾਂ ਲਗਾਤਾਰ ਹੋ ਜਾਂਦੀ ਹੈ, ਰਸ ਪੈ ਜਾਂਦਾ ਹੈ। ਹਾਂ ਤਦ ਨਾਮ ਬਣ ਜਾਂਦਾ ਹੈ ਨਾਮ ਪਦਾਰਥ। ਕਿਵੇਂ ਸਮਝਾਂ, ਕਿਵੇਂ ਕਰਾਂ, ਕਿਸੇ ਤਰੀਕੇ ਪਾਓ ਮੇਰੇ ਅੰਦਰ। ਪਿਤਾ, ਬੇਟਾ ਕਿੰਨਾ ਸਮਝੋ, ਤਲਵਰੀਆ ਤਾਂ ਪਿੜ ਵਿੱਚ ਉਤਰੇ ਅਤੇ ਗੱਤਕੇ ਫੜੇ ਬਿਨਾਂ ਨਹੀਂ ਬਣ ਸਕੀਦਾ। ਕਰਨੀ ਦੇ ਮੈਦਾਨ ਵਿੱਚ ਉਤਰ ਜਾ, ਅਨੰਦਪੁਰ ਸਿੱਖ ਜਾਚ। ਪੁੱਤਰ, ਅੱਛਾ ਪਿਤਾ ਜੀ, ਤੁਹਾਡਾ ਹੁਕਮ ਅਤੇ ਅੰਦਰ ਭੁੱਖ, ਕਰ ਦਿਓ ਤਿਆਰੀ ਮੇਰੇ ਟੁਰਨ ਦੀ। ਪਿਤਾ, ਬੇਟਾ ਧਰਮਸਾਲੇ ਸਾਧੂ ਅਤੇ ਕੁਛ ਗ੍ਰਹਿਸਥੀ ਇਕੱਠੇ ਹੋ ਰਹੇ ਹਨ, ਦੱਖਣ ਵੱਲੋਂ ਵੀ ਕਈ ਆਏ ਹਨ, ਸੋਹਣਾ ਸੰਗ ਹੈ, ਸਭਨਾਂ ਨੇ ਗੁਰੂ ਕੇ ਦੁਆਰੇ ਜਾਣਾ ਹੈ, ਸੰਗ ਦੇ ਨਾਲ ਤੂੰ ਵੀ ਰਲ ਜਾ, ਸੰਗ ਵਿੱਚ ਸਫ਼ਰ ਦਾ ਖਤਰਾ ਘੱਟ ਜਾਂਦਾ ਹੈ। ਐਂ ਗੱਲਾਂ ਬਾਤਾਂ ਕਈ ਵਾਰ ਹੋ ਕੇ ਹਰਗੋਪਾਲ ਅਨੰਦਪੁਰ ਸਾਹਿਬਾਂ ਦੇ ਦਰਸ਼ਨ ਲਈ ਤਿਆਰ ਹੋ ਗਿਆ ਅਤੇ ਇੱਕ ਦਿਨ ਟੁਰੀ ਪਿਆ। 100 ਰੁਪਈਆ ਪਿਤਾ ਨੇ ਮੱਥਾ ਟੇਕਣ ਲਈ ਆਪਣੀ ਵੱਲੋਂ ਦਿੱਤਾ ਅਤੇ ਉਸ ਵੀ ਚੋਖੀ ਮਾਇਆ ਭੇਟ ਕਰਨ ਲਈ ਨਾਲ ਲੈ ਲਈ। ਦੂਸਰਾ, ਆ ਰਹੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ 'ਤੇ ਚੜ੍ਹੇ, ਬਨਾਂ ਤੋਂ ਸ਼ਿਕਾਰ ਖੇਲ ਕੇ ਅਨੰਦਪੁਰ ਵਿੱਚ ਆਏ, ਆਪਣੇ ਦਰਬਾਰ ਦੇ ਬਾਹਰ ਘੋੜੇ ਤੋਂ ਉਤਰੇ। ਸੰਗਤ ਖੜੀ ਹੈ ਦਰਸ਼ਨ ਨੂੰ, ਕਿਤਨੇ ਬਨ ਦੇ ਜੰਤੂ ਅਤੇ ਪੰਛੀ ਸ਼ਿਕਾਰ ਹੋਏ ਨਾਲ ਆਏ ਹਨ। ਸਰੀਰ ਜੱਬੇ 'ਤੇ ਤੇਜ ਵਾਲਾ ਹੈ, ਨੈਣਾਂ ਤੋਂ ਪ੍ਰਤਾਪ ਬਰਸਦਾ ਹੈ। ਦਰਸ਼ਨ ਕਰਨ ਵਾਲਿਆਂ ਵਿੱਚ ਦੱਖਣ ਵੱਲੋਂ ਆਈ ਸੰਗਤ, ਗ੍ਰਹਿਸਥੀ ਅਤੇ ਸਾਧੂ ਵੀ ਸਾਰੇ ਖੜ੍ਹੇ ਹਨ। ਹਰਗੋਪਾਲ ਵੀ ਖੜ੍ਹਾ ਹੈ। ਉਹ ਮਨ ਵਿੱਚ ਧਿਆਨ ਬੰਦਾ ਆਇਆ ਸੀ ਕਿ ਗੁਰੂ ਉਸਨੂੰ ਕੋਈ ਕੰਦਰਾਂ ਵਿੱਚ ਬੈਠੀ ਤਪਾਂ ਨਾਲ ਸੁੱਕ ਕੇ ਪਿੰਜਰ ਸਮਾਨ ਹੋ ਗਈ ਤਪੋ ਮੂਰਤੀ ਦਿਸੇਗੀ। ਸ਼ਾਂਤੀ ਤੇ ਚੁੱਪ ਤੇ ਅਛੇੜ ਹਾਲਤ ਹੋਵੇਗੀ। ਨੈਣ ਬੰਦ ਹੋਣਗੇ ਤੇ ਪਾਸ ਬੈਠਿਆਂ ਲੰਮਾ ਸਾਹ ਲਿਆਂ ਵੀ ਉਸਦੀ ਸਮਾਧੀ ਨਹੀਂ ਖੁੱਲੇਗੀ। ਪਰ ਇੱਥੇ ਉਸ ਡਿੱਠਾ ਹੁਲਾਰਾ ਤੇਜ ਤੇ ਜਲਾਲ ਵਾਲਾ, ਪਰ ਇਸਨੂੰ ਕੌਣ ਸਮਝ ਸਕੇ? ਹਰਗੋਪਾਲ ਡੋਲ ਗਿਆ। ਜਾਤ ਬਾਣੀਆਂ ਗੁਰ ਜਬ ਦੇਖੇ, ਕਲਪਿਓ ਹਿਰਦੇ ਕਿਰਿਆ ਅਵਰੇਖੇ। ਇਹ ਕੈਸੋ ਗੁਰ ਜਿਨ ਹਿਤ ਆਏ, ਕੋਸ ਹਜ਼ਾਰੋ ਮੰਗ ਉਲੰਘਾਏ। ਕਿਰਿਆ ਜਾਨੋ ਕੀ ਮਹਾ ਕੁਡਾਲੀ, ਹਿੰਸਾ ਕਰਤ ਦਇਆ ਔਰ ਖਾਲੀ। ਉੱਧਰ ਸਤਿਗੁਰਾਂ ਦੀ ਸਾਰੀ ਸੰਗਤ ਤੇ ਕਿਰਪਾ ਦੀ ਨਜ਼ਰ ਫਿਰਦੀ ਹਰਗੋਪਾਲ ਤੇ ਆ ਟਿੱਕੀ। ਅੰਦਰਲੀਆਂ ਸੰਸੇ ਦੀਆਂ ਲਹਿਰਾਂ ਦੇ ਨਿਸ਼ਾਨ ਚਿਹਰੇ ਤੇ ਫਿਰ ਰਹੇ ਸਨ। ਗੁਰੂ ਜੀ ਦੇਖ ਕੇ ਮੁਸਕਰਾਏ ਤੇ ਬੋਲੇ, ਸਹੁੰ ਨਾ ਖਾਇਆ ਕਰੋ, ਨਾ ਸੱਚ ਦੀ ਨਾ ਕੂੜ ਦੀ। ਗੁਰੂ ਜਾਮਨ ਦੇ ਕੇ ਵੀ ਸਹੁੰ ਨਾ ਖਾਓ। ਪਾਪੀ ਚੋਰ ਇੱਕ ਪਾਪ ਕਮਾਉਂਦਾ, ਪਰ ਦਰਬ ਹਿਰਦਾ ਬੇਰਹਿਮੀ ਨਾਲ ਲੋਕਾਂ ਨੂੰ ਕੁੱਟਦਾ। ਝੂਠੀ ਗੁਰੂ ਦੀ ਸਹੁੰ ਖਾ ਕੇ ਜੇ ਆਪਣੇ ਪਾਪ ਸੁਭਾਅ ਕਰਕੇ ਪੰਛੀ ਬਣ ਗਿਆ, ਤੇ ਰਾਜਾ ਜਿਸ ਪਾ ਸਹੁੰ ਖਾਧੀ ਸੀ ਆਪਣੇ ਕਰਮਾਂ ਕਰਕੇ ਬਾਜ ਬਣ ਗਿਆ ਤੇ ਉਸ ਪੰਛੀ ਨੂੰ ਮਾਰ ਲਿਆ, ਤਾਂ ਕਰਮਗਤ ਭੁਗਤੀ ਗੁਰੂ ਦਾ ਵਿੱਚ ਕੀ? ਇੱਥੇ ਜਾਪਦਾ ਹੈ ਹਰਗੋਪਾਲ ਨੇ ਆਪਣੇ ਮਨ ਵਿੱਚ ਸੋਚਿਆ ਕਿ ਗੁਰੂ ਕਾ ਬਾਜ ਬਾਕੀ ਪੰਛੀਆਂ ਨੂੰ ਮਾਰ ਕੇ ਕਿਤਨੀ ਕੁਦਇਆ ਕਰਦਾ ਹੈ। ਤਾਂ ਸਤਿਗੁਰਾਂ ਨੇ ਉਸਦੇ ਅੰਦਰਲੀ ਇਸ ਸੰਸੇ ਬਿਰਤੀ ਦਾ ਜਵਾਬ ਦਿੱਤਾ। ਗੁਰੂ ਜੀ ਦੇਖ ਕੇ ਮੁਸਕਰਾਏ ਤੇ ਬੋਲੇ, ਸਹੁੰ ਨਾ ਖਾਇਆ ਕਰੋ, ਨਾ ਸੱਚ ਦੀ ਨਾ ਕੂੜ ਦੀ। ਗੁਰੂ ਜਾਮਨ ਦੇ ਕੇ ਵੀ ਸਹੁੰ ਨਾ ਖਾਓ। ਪਾਪੀ ਚੋਰ ਇੱਕ ਪਾਪ ਕਮਾਉਂਦਾ, ਪਰ ਦਰਬ ਹਿਰਦਾ ਬੇਰਹਿਮੀ ਨਾਲ ਲੋਕਾਂ ਨੂੰ ਕੁੱਟਦਾ। ਝੂਠੀ ਗੁਰੂ ਦੀ ਸਹੁੰ ਖਾ ਕੇ ਜੇ ਆਪਣੇ ਪਾਪ ਸੁਭਾਅ ਕਰਕੇ ਪੰਛੀ ਬਣ ਗਿਆ, ਤੇ ਰਾਜਾ ਜਿਸ ਪਾ ਸਹੁੰ ਖਾਧੀ ਸੀ ਆਪਣੇ ਕਰਮਾਂ ਕਰਕੇ ਬਾਜ ਬਣ ਗਿਆ, ਤੇ ਉਸ ਪੰਛੀ ਨੂੰ ਮਾਰ ਲਿਆ, ਤਾਂ ਕਰਮ ਗਤੀ ਭੁਗਤੀ ਗੁਰੂ ਦਾ ਵਿੱਚ ਕੀ? ਕਰਮਾਂ ਦੇ ਗੇੜ ਮਾਰਦੇ ਨੇ, ਤਸੀਹੇ ਦਿੰਦੇ ਨੇ। ਨਾ ਪਾਪ ਕਰੋ, ਨਾ ਝੂਠੀਆਂ ਸੁਗੰਧਾਂ ਖਾਓ, ਤਾਂ ਫਲ ਭੋਗਣੋਂ ਵੀ ਬਚੋਗੇ। ਇਹ ਕਹਿ ਕੇ ਗੁਰੂ ਜੀ ਅੰਦਰ ਲੰਘੇ ਤੇ ਇੱਕ ਸੋਹਣੇ ਥਾਂ ਜਾ ਬੈਠੇ। ਸੰਗਤ ਵੀ ਜੁੜ ਬੈਠੀ। ਅੱਜ ਸ਼ਿਕਾਰ ਵਿੱਚ ਆਪ ਨੂੰ ਬਹੁਤ ਸਫ਼ਰ ਪਿਆ ਸੀ, ਪ੍ਰਸ਼ਾਦ ਦਾ ਵੇਲਾ ਵੀ ਨੇੜੇ ਸੀ, ਸੋ ਉੱਥੇ ਹੀ ਪ੍ਰਸ਼ਾਦ ਮੰਗਵਾ ਲਿਆ। ਜਦ ਥਾਲ ਅੱਗੋਂ ਧਰਿਆ ਗਿਆ ਤਾਂ ਹਰਗੋਪਾਲ ਫਿਰ ਘਬਰਾਇਆ ਕਿ ਕਿਤੇ ਇਸ ਥਾਲ ਵਿੱਚੋਂ ਪ੍ਰਸ਼ਾਦ ਕਰਕੇ ਕੁਛ ਮੈਨੂੰ ਨਾ ਦੇ ਦੇਣ, ਹੋਵੇ ਨਾ ਤਾਂ ਮੈਨੂੰ ਪ੍ਰਸ਼ਾਦ ਨਾ ਮਿਲੇ। ਗੁਰੂ ਜੀ ਰਸੋਈਏ ਵੱਲ ਤੱਕ ਕੇ ਬੋਲੇ, ਭਾਈ ਆਓ, ਜੋ ਉਜੈਨੀ ਸਿੱਖ ਹੈ ਇਸਨੂੰ ਪ੍ਰਸ਼ਾਦ ਲੰਗਰ ਵਿੱਚ ਮਿਲੇ। ਜਿੱਧਰ ਵੱਡਾ ਲੰਗਰ ਹੈ ਤੇ ਮਹਾਂ ਪ੍ਰਸ਼ਾਦ ਨਹੀਂ ਬਣਦਾ। ਇਹ ਦਿਲ ਦੀ ਬੁੱਝੀ ਜਾਣ ਦੀ ਗੱਲ ਵੇਖ ਕੇ ਹਰਗੋਪਾਲ ਦੀ ਅੰਦਰਲੀ ਲਹਿਰ ਗਤੀ ਕੁਛ ਖੜੋ ਗਈ। ਵਿਚਾਰਨ ਲੱਗਾ ਕਿ ਚਾਹੋ ਕਿਰਿਆ ਗੁਰੂ ਦੀ ਵੈਸ਼ਨਵੀ ਨਹੀਂ, ਪਰ ਅੰਤਰਯਾਮੀ ਹਨ, ਹੈ ਮਹਾਂਪੁਰਖ ਤਾਂ ਹਨ, ਮੇਰੀ ਸਮਝ ਇਹਨਾਂ ਨੂੰ ਸਮਝ ਤੇ ਪਰਖ ਨਹੀਂ ਸਕੀ। ਗੱਲ ਕੀ, ਸੰਗਤ ਸਾਰੀ ਪ੍ਰਸ਼ਾਦ ਲਈ ਉੱਠੀ, ਇਹ ਵੀ ਗਿਆ ਤੇ ਪ੍ਰਸ਼ਾਦ ਛਕਿਓ। ਰਾਤ ਪਈ, ਹੋਰ ਤਾਂ ਸਾਰੇ ਸੌਂ ਗਏ, ਪਰ ਹਰਗੋਪਾਲ ਫਿਰ ਸੰਸੇ ਦੀ ਨਹਿਰ ਉੱਡ ਰਿਹਾ ਹੈ। ਕਦੇ ਤਾਂ ਇਸਦਾ ਗੁਰੂ ਦੀ ਅੰਤਰਯਾਮਤਾ ਪਰ ਸਿਦਕ ਬਚਦਾ ਹੈ, ਕਦੇ ਤਰਕ ਫੁਰਦੀ ਹੈ ਕਿ ਮੇਰੇ ਪਿਤਾ ਨੇ ਇਸ ਗੁਰੂ ਵਿੱਚ ਕੀ ਡਿੱਠਾ ਸੀ, ਕਿਸ ਤਰ੍ਹਾਂ ਦਾ ਗੁਰੂ ਉਸਨੇ ਲੱਭਾ। ਆਖਦਾ ਸੀ ਜੀਦਾਨ ਦੇ ਦਾਤੇ ਹਨ, ਇਹ ਜੀਵਨ ਦਿੰਦੇ ਹਨ ਕਿ ਜੀਆਂ ਦਾ ਜੀਵਨ ਲੈਂਦੇ ਹਨ। ਸਾਧੂ ਚਾਹੀਏ ਜੀਵ ਮਾਤਰ ਨਾ ਦੁਖਾਵੇ, ਦਇਆ ਵਿੱਚ ਵਿਚਰੇ ਜੈਸੇ ਜੈਨੀ ਵਿਚਰਦੇ ਹਨ, ਕੀੜੀਆਂ ਤੱਕ ਨੂੰ ਵੀ ਪਾਲਦੇ ਹਨ। ਸਾਧੂ ਚਾਹੀਏ ਉਦਾਸ ਤੇ ਵੈਰਾਗ ਦੀ ਮੂਰਤ, ਮਨਾ ਮੁੜ ਚਲਕਾਰਾਂ ਨੂੰ। ਰੁਪਏ ਚੜਾਵਾਂ ਕਿ ਨਾ, 500 ਆਪਣੀ ਵੱਲੋਂ ਦੇਣ ਦਾ ਸੰਕਲਪ ਸੀ, ਦਿਆਂ ਕਿ ਨਾ? ਹਾਂ ਮੈਂ ਦਿੰਦਾ ਹਾਂ, ਗੁਰੂ ਬਣਾਉਂਦਾ, ਪਰ ਕਿਰਿਆ ਪਸੰਦ ਨਹੀਂ ਆਈ। ਇਸ ਤਰ੍ਹਾਂ ਦੀ ਦੁਚਿਤਾਈ ਵਿੱਚ ਰਾਤ ਬੀਤ ਗਈ। ਤੜਕੇ ਹਰਗੋਪਾਲ ਉੱਠਿਆ, ਨਾਤਾ ਤੁਰਨ ਦੀ ਸੋਚੀ, ਮਨ ਫਿਰ ਫਿਰ ਪਿਆ। ਮਨ ਮਨ ਨੂੰ ਆਖਦਾ ਹੈ, ਕੱਲ੍ਹ ਤੂੰ ਅੰਤਰਯਾਮਤਾ ਵੀ ਦੇਖੀ ਸੀ, ਖਬਰੇ ਕੁਛ ਹੋਵੇ ਹੀ, ਚੱਲ ਕੁਛ ਦਿਨ ਰਹੋ, ਦਰਸ਼ਨ ਕਰ, ਬਚਨ ਸੁਣ, ਕਾਲੀ ਕਰਕੇ ਮੁੜ ਗਿਓ ਤਾਂ ਪਿਤਾ ਝੂਠਿਆਂ ਕਰੇਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।